ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਆਮੇਯ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਆਮੇਯ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਾਗਾ ਰਹਾਉ ਜਹਿ ਜਹਿ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹਿ ਜਹਿ ਪੇਖੋ ਤਹਿ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬਹੁਤ ਹੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ देवान देव उपमा महान सतगुरु श्री गुरु ग्रंथ साहिब महाराज जी ने प्रकाशवान हो करके सानू पावन श्री मुख वाक दी बख्शिश कीती है। अस्थाना दी नित मर्यादा दे मुताबक अमृत वेले श्री दरबार साहिब जी तो आए हुए हुक्मनामे दी कथा विचार गुरुद्वारा मंजी साहिब दीवान हाल विखे आप जी प्यार सत्कार दे नाल जुड़ करके श्रवण करदे हो। अज दा ए पावन श्री मुख वाक जो सतगुरु पातशाह जी ने साडे उपर तरस करदियां होया मेहर बख्शिश करदियां होया सानू बख्शिश कीता है, आओ आपां कुछ को समय वास्ते अपनियां मन बिरतियां नू करिए एकागर। श्री गुरु अर्जन देव साहिब महाराज जी दे पावन चरण कवलां दा ध्यान रख करके प्यार सत्कार दे नाल उचारण करो जी। सतनाम श्री वाहे गुरु साहिब जी,
सतनाम श्री वाहे गुरु साहिब जी, तनासरी महला पंजवा।
तनासरी राग दे विच ए पावन शब्द महला पंजवा मेरे पांजवें पातशाह शहीदां दे सरताज शांति दे पुंज धन श्री गुरु अर्जन देव साहिब महाराज जी दा उचारण कीता होया श्री गुरु ग्रंथ साहिब जी दे 682 अंग दे उपर सभाए मान है। शब्द विच परमात्मा वाहिगुरु जी दी सिफत अते उस दे प्यारियां दा जिक्र कीता जेड़े एक परमात्मा दे नाम दा आसरा लेके तुरदे ने, उन्हां गुरमुख प्यारियां नू परमात्मा वाहिगुरु दे दर दे उपरों केड़ियां केड़ियां बख्शिशां मिलदियां ने। इसलिए आरंभ वाली पंक्ति दे अंदर सतगुरु दे पावन बचन हन,
जिस को बिसरै प्राण पत दाता।
धन श्री गुरु अर्जन देव साहिब महाराज सानू बख्शिश करदे हन, जिस को बिसरै प्राण पत दाता। अकाल पुरख परमात्मा वाहिगुरु साडे समस्ती जीवां दा ओ दाता है। दाते ने जेड़े संगत जी ए चार तरां दे गुरबाणी अंदर गुरु नानक साहिब महाराज जी ने बख्शिश कीते ने। जदों असी सतगुरु पातशाह दे बचन पढ़दे हां, सतिया मन संतोख उपजै देना कै विचार, दे दे मंगै सहसा गुणा सोभ करे संसार। उत्थे चार तरां दे दातियां दा जिक्र इन्हां दो पंक्तियां दे विच्चों मिल जांदा। सतगुरु पातशाह जी कहिंदे सब तों पहले नंबर दे जिहड़े दाते ने सतिया मन संतोख उपजै, दसां नौहां दी किरत कमाई करदियां होया उस विच्चों कुछ अन्न कोई वस्त्र कोई धन आदिक किसे लोड़बंद नूं किसे भिखारी गरीब मंगते अतिथि नूं दे देना, ते उन्हां दे मन दे अंदर ये सब कुछ दे करके फिर संतोख पैदा हो जांदा कि हे अकाल पुरख परमात्मा वाहिगुरु तों बख्शिश कीती है, ये मेरा जेड़ा धन सी मेरा अन्न मेरे कोल वस्त्र सी किसे लोड़बंद नूं जाके मिल गए, ਕਿਸੇ ਦਾ ਪੇਟ ਭਰ ਗਿਆ, ਕਿਸੇ ਦਾ ਤਨ ਕੱਜਿਆ ਗਿਆ। ਮਨ ਬੜਾ ਸੰਤੋਖੀ ਹੋ ਜਾਣਾ, ਮਨ ਦੇ ਅੰਦਰ ਪੂਰਨ ਸ਼ਾਂਤੀ ਆ ਕੇ ਸਮਾ ਜਾਣੀ, ਇਹ ਪਹਿਲੇ ਨੰਬਰ ਦੇ ਜਿਹੜੇ ਦਾਤੇ ਨੇ, ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਤੀਆ ਮਨ ਸੰਤੋਖ ਉਪਜੈ। ਜਿਹੜਾ ਦਾਨ ਕਿਸੇ ਭਿਖਾਰੀ ਮੰਗ ਤੇ ਗਰੀਬ ਨੂੰ ਦੇ ਕਰਕੇ ਮਨ ਵਿੱਚ ਸੰਤੋਖ ਪੈਦਾ ਹੋ ਜਾਣਾ, ਇਹ ਸਭ ਤੋਂ ਚੰਗਾ ਤੇ ਇੱਕ ਨੰਬਰ ਦਾ ਦਾਤਾ ਹੈ। ਪਰੰਤੂ ਜਿਹੜਾ ਕੋਈ ਦਾਨ ਦੇਣ ਲੱਗਿਆਂ ਅਸੀਂ ਮਨ ਵਿੱਚ ਵੇਖਣਾ, ਕਈ ਵਾਰੀ ਅਸੀਂ ਮਨੁੱਖ ਕੀ ਸ਼ਬਦ ਵਰਤ ਦਿੰਦੇ ਕਿ ਫਲਾਨੇ ਨੇ ਗੁਰਦੁਆਰਾ ਸਾਹਿਬ ਨੂੰ ਇੰਨਾ ਦਾਨ ਦਿੱਤਾ, ਫਲਾਨੇ ਨੇ ਗੁਰਦੁਆਰੇ ਦੀ ਇਮਾਰਤ ਵਾਸਤੇ ਇੰਨੇ ਦਾਨ ਦਿੱਤੇ ਦਾਨੀ ਸੱਜਣਾਂ ਦੇ ਨਾਮ। ਪਰੰਤੂ ਸੰਗਤ ਜੀ ਇਹ ਵਿਚਾਰ ਕੇ ਵੇਖਣਾ ਕਿ ਜਿਹੜਾ ਦਾਨ ਹੁੰਦਾ ਉਹ ਦਾਤਾ ਦਿੰਦਾ ਤੇ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ। ਦਾਨ ਭਿਖਾਰੀ ਮੰਗਦੇ ਨੇ ਤੇ ਦਾਤਾ ਦਿੰਦਾ ਹੈ। ਗੁਰੂ ਨਾਨਕ ਦਾ ਦਰ, ਮੇਰੇ ਪਾਤਸ਼ਾਹ ਦਾ ਜਿਹੜਾ ਗੁਰੂ ਘਰ ਹੈ, ਇਹ ਤਾਂ ਦਾਤਾ ਹੈ, ਇੱਥੋਂ ਦਾਤਾ ਲੈਣ ਵਾਸਤੇ ਆਉਣਾ ਹੈ। ਸ਼ਬਦ ਇਹ ਵਰਤਣੇ ਚਾਹੀਦੇ ਜਦੋਂ ਦਸਵੰਧ ਦੀ ਮਾਇਆ ਗੁਰੂ ਕੇ ਆ ਕੇ ਇਮਾਰਤਾਂ ਵਾਸਤੇ ਦੇਣੀ ਕਰੀਏ ਕਿ ਸਤਿਗੁਰੂ ਪਾਤਸ਼ਾਹ ਆਪ ਜੀ ਦੀ ਦਿੱਤੀ ਹੋਈ ਜਿਹੜੀ ਮਾਇਆ ਹੈ ਆਪ ਦੇ ਚਰਨਾਂ ਵਿੱਚ ਲਿਆ ਕਰਕੇ ਰੱਖੀ ਹੈ, ਇਹਨੂੰ ਮਹਾਰਾਜ ਆਪ ਪ੍ਰਵਾਨ ਕਰੋ। ਭੇਟਾ ਹੋ ਸਕਦੀ ਗੁਰੂ ਦੇ ਪਿਆਰੇ ਗੁਰਸਿੱਖ ਦੀ, ਗੁਰੂ ਦਾ ਸਿੱਖ ਕਦੇ ਗੁਰੂ ਦੇ ਅੱਗੇ ਦਾਤਾ ਨਹੀਂ ਬਣਦਾ। ਭਿਖਾਰੀਆਂ ਨੂੰ, ਮੰਗਤਿਆਂ ਨੂੰ, ਲੋੜਵੰਦਾਂ ਨੂੰ ਕੁਝ ਦਾਨ ਦੇ ਕੇ ਆਪਣੇ ਕੋਲੋਂ ਸੰਤੋਖ ਪੈਦਾ ਹੋ ਜਾਣਾ, ਮਨ ਵਿੱਚ ਪੂਰਨ ਜਿਹੜੀ ਸ਼ਾਂਤੀ ਆ ਕੇ ਸਮਾ ਜਾਣੀ, ਇਹ ਪਹਿਲੇ ਨੰਬਰ ਦੇ ਦਾਤੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੇਣਾ ਕੈ ਵਿਚਾਰ। ਦੂਸਰੇ ਨੰਬਰ ਦੇ ਜਿਹੜੇ ਦਾਤੇ ਨੇ ਉਹ ਵਿਚਾਰ ਕਰਕੇ ਦਾਨ ਦਿੰਦੇ ਨੇ, ਇੰਨੀ ਮੇਰੀ ਆਮਦਨ ਹੈ, ਇੰਨਾ ਪਰਿਵਾਰ ਦਾ ਖਰਚਾ ਕੱਢਾਂਗਾ, ਇਹਦੇ ਵਿੱਚੋਂ ਇੰਨਾ ਦਾਨ ਮੈਂ ਭਿਖਾਰੀਆਂ ਮੰਗਤਿਆਂ ਗਰੀਬਾਂ ਲੋੜਵੰਦਾਂ ਨੂੰ ਦੇਵਾਂਗਾ, ਇੰਨਾ ਦੇ ਚੁੱਕਿਆਂ ਤੇ ਇੰਨਾ ਬਾਕੀ ਬਚਦਾ ਹੈ। ਜਿਹੜੇ ਸੋਚ ਕੇ ਵਿਚਾਰ ਕਰਕੇ ਦਾਨ ਦਿੰਦੇ ਨੇ ਇਹ ਦੂਸਰੇ ਨੰਬਰ ਦੇ ਦਾਤੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੇ ਮੰਗੈ ਸਹਿਸਾ ਗੁਣਾ। ਕਿਸੇ ਨੂੰ ਇੱਕ ਰੁਪਇਆ ਮੰਗਤੇ ਨੂੰ ਦੇ ਕਰਕੇ ਮਨ ਵਿੱਚ ਅਰਦਾਸ ਕਰਨੀ ਕਿ ਮਹਾਰਾਜ ਮੈਂ ਇੱਕ ਰੁਪਇਆ ਦਿੱਤਾ, ਮੈਨੂੰ ਹਜ਼ਾਰ ਦੇ ਦੇ, ਜਾਂ ਕਿਸੇ ਨੂੰ ਇੱਕ ਗੰਢਾ ਦੇ ਕੇ ਸੰਡਾ ਮੰਗ ਲੈਣਾ, ਇੱਕ ਢੇਲੀ ਦੇ ਕੇ ਹਵੇਲੀ ਮੰਗ ਲੈਣੀ। ਗੁਰੂ ਦੇ ਪਾਸ ਵੀ ਅਸੀਂ ਕੁਝ ਤੁਸ਼ ਜੀ ਭੇਟਾ ਰੱਖ ਕਰਕੇ ਸੇਵਾ ਥੋੜ੍ਹੀ ਮੰਗਣ ਬਹੁਤਾ, ਮੰਗਾਂ ਬਹੁਤ ਵੱਡੀਆਂ ਲਿਸਟਾਂ ਬਣਾ ਕੇ ਰੱਖ ਦਿੰਦੇ ਹਾਂ। ਉਹ ਵੀ ਇੱਕ ਰੁਪਇਆ ਦਾਨ ਕਰਕੇ ਹਜ਼ਾਰ ਮੰਗਣ ਵਾਲਾ ਵੀ ਕਹਿੰਦਾ ਮੈਂ ਦਾਤਾ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐਸਾ ਜਿਹੜਾ ਹੈ ਵਿਚਾਰ ਕਰਕੇ ਦਾਨ ਦੇਣ ਵਾਲਾ, ਇੱਕ ਰੁਪਇਆ ਕਿਸੇ ਨੂੰ ਦੇ ਕੇ ਹਜ਼ਾਰ ਦੀ ਇੱਛਾ ਕਰਨ ਵਾਲਾ ਵੀ ਦਾਤਾ ਕਹਿਲਾਉਂਦਾ ਹੈ। ਚੌਥੇ ਨੰਬਰ ਦੇ ਦਾਤੇ ਹੁੰਦੇ ਸੋਭ ਕਰੇ ਸੰਸਾਰ। ਦੁਨੀਆਂ ਵਿੱਚ ਪਤਾ ਲੱਗ ਜਾਵੇ ਵੀ ਇਹ ਦਾਤਾ ਹੈ, ਇਹਨੇ ਇੰਨਾ ਦਾਨ ਦਿੱਤਾ, ਇਸ ਤਿਉਹਾਰਾਂ ਵਿੱਚ ਨਾਮ ਲੱਗ ਜਾਣ, ਲੋਕਾਂ ਵਿੱਚ ਪ੍ਰਸਿੱਧੀ ਕਰਵਾਉਣ ਵਾਸਤੇ ਚਾਹੇ 100 ਰੁਪਇਆ ਦੇਣਾ ਹੋਵੇ ਤੇ ਵਾਰ ਵਾਰ ਉਹਦੀ ਅਲੌਸਮੈਂਟ ਹੋਵੇ, ਪਤਾ ਲੱਗੇ ਵੀ ਇਹ ਦਾਤਾ ਬੰਦਾ ਹੈ। ਇਹ ਚਾਰ ਤਰ੍ਹਾਂ ਦੇ ਜਿਹੜੇ ਦਾਤੇ ਨੇ, ਇਹਨਾਂ ਦਾਤਿਆਂ ਦੇ ਵਿੱਚੋਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸ਼੍ਰੋਮਣੀ ਦਾਤਾ ਹੈ, ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲਕ ਹੋਈ, ਉਹ ਪਰਮਾਤਮਾ ਵਾਹਿਗੁਰੂ ਨਾਸ ਤੋਂ ਰਹਿਤ ਹੈ ਤੇ ਦਾਤਿਆਂ ਦਾ ਵੀ ਦਾਤਾ ਹੈ। ਇੱਥੇ ਜਿਹੜੇ ਬਚਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਨੂੰ ਯਾਦ ਕਰਵਾਉਂਦੇ ਨੇ, ਇਸ ਪੰਗਤੀ ਅੰਦਰ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਪ੍ਰਾਨ ਪਤ ਦਾਤਾ। ਜਿਹੜਾ ਉਹ ਦਾਤਾ ਪਰਮਾਤਮਾ ਵਾਹਿਗੁਰੂ ਹੈ, ਉਹ ਸਾਡੇ ਪ੍ਰਾਣਾਂ ਸਾਡੇ ਸਵਾਸਾਂ ਦਾ ਦਾਤਾ ਹੈ। ਇੱਕ ਸਿਆਣਾ ਬਜ਼ੁਰਗ ਜਦੋਂ ਅੰਤਲਾ ਸਮਾਂ ਉਹਦਾ ਆਉਣ ਲੱਗਿਆ, ਪਰਿਵਾਰ ਵਾਲੇ ਮੈਂਬਰ ਕੋਲ ਇਕੱਠੇ ਹੋ ਗਏ रिश्तेदार संबंधी मिलन वास्ते आए ने, पता लग्या भी इहदे प्राण पंखेरू उड्डण वाले ने, इहदे कोलों चंगा कोई बचन सुन लईए जिंदगी विच कमा लवांगे। ते बजुर्ग नूं कहण लगे तुहाडी उमरा सारी गुजर गई, जिंदगी दे बहुत तजर्बे वेखे ने तुसां ने, सानू जांदे होए कोई चंगा बचन दे जाओ, पल्ले नाल बन करके असी उस बचन नूं कमाया करांगे। ओ सियाणा बजुर्ग कहण लग्या बचन तां मैं तुहानूं सुनाणा सी, परंतु इस तरह करो मेरे खजाने विच्चों मेरे अकाउंट विच्चों माया कढवा लो, ते डॉक्टरां दे कोल जा करके कहो कि जिन्नी मर्जी माया लै लो मैनूं गिणती दे 5-7 सवास दे दिओ। परिवार दे मैंबरां ने उसे तरह कीता, करोड़ां रुपए बजुर्ग दे कट्ठे कीते कढवा लए। डॉक्टरां कोल जाके कहण लगे साडे बजुर्ग ने चंगी कोई सिक्ख्या देनी, इसलिए सानू 5-10 जिहड़े सवास माया दे बदले दे दिओ। डॉक्टर हसण लग पे, कहिंदे परमात्मा वाहिगुरु दे दित्ते सवासां नू ना कोई घटा सकदा ना कोई बधा सकदा है, इसलिए ओ परमात्मा वाहिगुरु जिहड़ा है ते ओही सारे जीवां दे प्राणां दा दाता है। जदों वापस आए मुड़ करके ते कहण लगे बजुर्गो ये प्राण नहीं मिलने, होर सारा कुछ शरीर ते हंडाण वास्ते वस्त्र मिल सकदे, खाण वास्ते 36 प्रकार दे भोजन मिल सकदे, माया दे नाल एक सवास नहीं मिलदे माया दे बदले। बजुर्ग कहण लग्या बस फिर इस तरह करो तुहाडे समास जिहड़े बड़े अमुलक ने इन्हां नूं संभाल के रखो, एक एक सवास नाल परमात्मा दा सिमरन करो, मेरा यही अंतम उपदेश होवेगा। सतगुरु पातशाह महाराज कहिंदे जिस को बिसरै प्राण पत दाता, जिहड़ा प्राणा दा पति परमात्मा वाहिगुरु है, उस मालक ने साडे शरीर दे अंदर प्राण रखे हुए ने। प्राण सवास ने, सवास की ने, एक हवा है शरीर दे अंदर, ऐसा थमला सवासां दा दे के परमात्मा जी ने शरीर खड़ा कर दिता। ए जेड़ियां दाता ने सवासां दियां प्राणां दियां दित्तियां होईयां, शरीर दे अंदर साडे 5 थावां ते प्राण टिके हुए ने। जदों अध्यात्मक ऐसा प्रकाश ग्रंथ नूं वाचिए तां उहदे अंदर अंदरली साडी जीव आत्मा दे तक मिलाप करन वास्ते बहुत ही गोहज ज्ञान लिखिया होया मिलदा है। तां उस विच 5 प्राणा दा जिक्र आउंदा, साडे शरीर अंदर हवा चाहे इको बगदी है। पहलां भी दास ने एक बार बेनती कीती सी कि जिस तरह कोई मोटर कार कोई बस सवारी होवे, एक शहर तो चलदी है, दूजे शहर वाले उड़ीकदे ओ पिछले दा नाम लै लैंदे ने, ओ जेड़ी मोटर कार है अगले शहर विच जांदी है, ओ इसलिए पिछले दा नाम लै करके बस सवारी एक है, ओ दे नाम जिन्ने शहरां विचों लंघ के आई उन्ने नाम पै जांदे ने। हुण साडे शरीर दे अंदर जेड़े सवास प्राण बगदे ने, हवा ए इको है, जेड़ी आक्सीजन साडियां नासकां दे राही शरीर विच जांदी है, इहदे 5 थावां ते गुजरन करके 5 इहदे नाम पै गए। जदों जेड़ी ए साडी शरीर अंदर गई हुई आक्सीजन जेड़ी हवा है, ए साडे रिदे दे विच जाके वसदी है, उथे इहदा नाम विद्वाना ने प्राण मन्या है। प्राणा दियां 5 किस्मां ने, जदों रिदे विच हवा चली जांदी उहनूं प्राण कहिंदे ने, उस तों बाद फिर जेड़ी है दूसरे नंबर ते साडे शरीर अंदर हवा चलदी अपान वाजू, जेड़ी शरीर दी बिस्ता दा त्याग करवाउंदी गुदा दे विच हवा चलदी है, उस नूं साध संगत जी अपान दा जिहड़ा नाम दिता, उत्थे अपान प्राण चलदे ने। तीसरे नंबर ते जेड़ी समान वाजू है, ए साडे आके नाभी दे विच वसदी है। नाभी दे विच जिथों सवास उठदे ने
ਉੱਥੇ ਜਿਹੜੀ ਵਾਜੂ ਇਕੱਠੀ ਹੋ ਗਈ ਉਹਨੂੰ ਵਿਦਵਾਨ ਸਮਾਨ ਪ੍ਰਾਣ ਕਹਿੰਦੇ ਨੇ। ਇਸ ਤੋਂ ਅੱਗੇ ਜਦੋਂ ਵੇਖਣਾ ਕਰੀਏ, ਇੱਕ ਹੈ ਸਾਡੇ ਸਰੀਰ ਵਿੱਚ ਬਿਆਨ ਹਵਾ ਚੱਲਦੀ, ਜਿਹੜੀ ਸਾਰੇ ਸਰੀਰ ਦੇ ਅੰਦਰ ਨਾੜੀਆਂ ਦੇ ਬਾਹਰ ਚੱਲਦੀ ਹੈ। ਕਈ ਸਿਆਣੇ ਜਿਹੜੇ ਵੈਦ ਨੇ ਉਹਨਾਂ ਦੇ ਕੋਲ ਬੈਠੀਏ ਤਾਂ ਬਹੁਤ ਸਾਰੇ ਨੁਕਤੇ ਸਰੀਰ ਦੇ ਸੰਬੰਧ ਵਿੱਚ ਮਿਲਦੇ ਨੇ। ਸਰੀਰ ਦੇ ਅੰਦਰ ਗੈਸ ਭਰ ਜਾਵੇ, ਜ਼ਿਆਦਾ ਹਵਾ ਵੱਧ ਜਾਵੇ, ਉਹ ਸਿਆਣੇ ਵੈਦ ਕਹਿੰਦੇ ਬਜ਼ੁਰਗ ਦੀਆਂ ਪੈਰਾਂ ਤੋਂ ਲੈ ਕੇ ਲੱਤਾਂ ਘੁੱਟਣੀਆਂ ਸ਼ੁਰੂ ਕਰ ਦਿਓ। ਇੱਕ ਸਿਆਣੇ ਮਹਾਂਪੁਰਖ ਦੇ ਪਾਸ ਗੁਰਮੁਖ ਪਿਆਰੇ ਕੋਲ ਬੈਠ ਕੇ ਇੱਕ ਵਾਰੀ ਸਮਾਂ ਮਿਲਿਆ, ਉਹਨਾਂ ਨੇ ਬਹੁਤ ਨੁਕਤੇ ਸਮਝਾਏ। ਕਹਿਣ ਲੱਗੇ ਜਦੋਂ ਕਿਸੇ ਦਿਆਂ ਅਸੀਂ ਸਰੀਰ ਵਿੱਚੋਂ ਵਾਜੂ ਜ਼ਿਆਦਾ ਹੋਵੇ, ਉਹ ਕੱਢਣੀ ਹੋਵੇ ਤਾਂ ਇੱਕ ਮੁੱਠੀ ਭਰ ਲਓ ਅਤੇ ਦੂਜੀ ਮੁੱਠੀ ਉਹਦੇ ਨਾਲ ਸਰੀਰ ਦੀ ਭਰੋ, ਤੀਜੀ ਮੁੱਠੀ ਫਿਰ ਉਹਦੇ ਨਾਲ। ਇਸ ਤਰ੍ਹਾਂ ਸਰੀਰ ਦੀ ਵਾਧੂ ਜਿਹੜੀ ਬਿਆਨ ਪਾਉਣ ਹੈ ਉਹ ਸਰੀਰ ਤੋਂ ਬਾਹਰ ਚਲੀ ਜਾਂਦੀ ਹੈ। ਇਸ ਲਈ ਇਹ ਹੈ ਸਾਡੀ ਬਿਆਨ ਪਾਉਣ ਜਿਹੜੀ ਸਾਰੇ ਸਰੀਰ ਦੇ ਵਿੱਚ ਵਿਆਪਕ ਹੈ। ਪੰਜਵੇਂ ਨੰਬਰ 'ਤੇ ਆਉਂਦੀ ਹੈ ਉਦਿਆਨ ਪਾਉਣ। ਜਦੋਂ ਕਿਸੇ ਦੇ ਕੰਠ ਵਿੱਚ ਗਲੇ ਵਿੱਚ ਸਵਾਸ ਆ ਜਾਂਦੇ ਨੇ ਤਾਂ ਉਹਨੂੰ ਕਹਿੰਦੇ ਉਦਿਆਨ ਪ੍ਰਾਣ ਇਹਦੇ ਚੱਲਦੇ ਨੇ। ਕਈ ਵਾਰੀ ਦੇਖਦੇ ਜਦੋਂ ਕੋਈ ਸਰੀਰ ਛੱਡਣ ਲੱਗਦਾ ਉਹਦਾ ਸਾਰਾ ਸਰੀਰ ਢਿੱਲਾ ਹੋ ਜਾਂਦਾ, ਪੈਰਾਂ ਦੀਆਂ ਨਬਜ਼ਾਂ ਰੁਕ ਜਾਂਦੀਆਂ, ਹੱਥਾਂ ਦੀ ਨਬਜ਼ ਬੰਦ ਹੋ ਜਾਂਦੀ, ਉਹਦੇ ਕੇਵਲ ਆ ਕੇ ਗਲੇ ਵਿੱਚ ਹੀ ਸਵਾਸ ਟਿਕ ਜਾਂਦੇ ਨੇ। ਸਾਰੇ ਸਰੀਰ ਵਿੱਚੋਂ ਪ੍ਰਾਣ ਜਿਹੜੇ ਜਦੋਂ ਨਿਕਲ ਗਏ ਗਲੇ ਵਿੱਚ ਆ ਜਾਂਦੇ ਅਤੇ ਉਹਨੂੰ ਉਦਿਆਨ ਪ੍ਰਾਣ ਕਹਿੰਦੇ ਨੇ। ਇਸ ਲਈ ਇਹ ਹਵਾ ਇੱਕ ਹੈ, ਸਰੀਰ ਦੇ ਵਿੱਚ ਪੰਜ ਟਿਕਾਣਿਆਂ 'ਤੇ ਵਸਣ ਕਰਕੇ ਵਿਦਵਾਨ ਇਹਨੂੰ ਪੰਜ ਪ੍ਰਾਣ ਮੰਨਦੇ ਨੇ। ਇੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ, ਇਹ ਪੰਜ ਜਿਹੜੇ ਪ੍ਰਾਣ ਚੱਲਦੇ, ਇੱਕ ਸਰੀਰ ਦੇ ਅੰਦਰ ਪ੍ਰਮੁੱਖ ਹਵਾ ਚੱਲਦੀ ਹੈ, ਇਹ ਕਿਸ ਦੇ ਸਹਾਰੇ? ਪ੍ਰਾਣਾਂ ਦੇ ਪਤੀ ਪਰਮਾਤਮਾ ਦੇ ਸਹਾਰੇ ਹੈ। ਕਿਸੇ ਮੋਟਰ ਕਾਰ ਦੇ ਟਾਇਰ ਦੇ ਅੰਦਰ ਹਵਾ ਭਰਦੇ ਹਾਂ, ਇੱਕੋ ਕਿੱਲ ਲੱਗ ਜਾਵੇ, ਇੱਕ ਮੇਖ ਲੱਗ ਜਾਵੇ, ਸੁਰਾਖ ਹੋ ਜਾਂਦਾ ਅਤੇ ਸਾਰੀ ਦੀ ਸਾਰੀ ਹਵਾ ਨਿਕਲ ਜਾਂਦੀ ਹੈ। ਇਹ ਪਰਮਾਤਮਾ ਵਾਹਿਗੁਰੂ ਜੀ ਨੇ ਸਾਡਾ ਜਿਹੜਾ ਸਰੀਰ ਬਣਾਇਆ ਇਹਦੇ ਵਿੱਚ ਤਾਂ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਨੌ ਗੋਲਕਾਂ ਲੱਗੀਆਂ ਨੇ, ਨੌ ਸਰੀਰ ਨੂੰ ਸੁਰਾਖ ਲੱਗੇ ਹੋਏ ਨੇ। ਕਿਸੇ ਦੇ ਪ੍ਰਾਣ ਅੱਖਾਂ ਰਾਹੀਂ ਨਿਕਲ ਜਾਂਦੇ, ਉਹਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ। ਕਿਸੇ ਦੇ ਸਵਾਸ ਅੰਤਲੇ ਸਮੇਂ ਮੂੰਹ ਰਾਹੀਂ ਨਿਕਲਦੇ, ਉਹਦਾ ਮੂੰਹ ਟੱਡਿਆ ਰਹਿ ਜਾਂਦਾ। ਕਿਸੇ ਦੇ ਕੰਨਾਂ, ਕਿਸੇ ਦੇ ਲਿੰਗ ਗੁਦਾ ਦੇ ਰਾਹੀਂ, ਕਿਸੇ ਦੇ ਨਾਸਕਾ ਦੇ ਰਾਹੀਂ ਨਿਕਲਦੇ ਨੇ। ਇਸ ਲਈ ਨੌ ਜਿਹੜੀਆਂ ਗੋਲਕਾਂ ਨੇ ਸਰੀਰ ਦੀਆਂ, ਪਰੰਤੂ ਅੰਦਰ ਹਵਾ ਕਿਵੇਂ ਰੁਕ ਗਈ? ਇਹ ਮਾਲਕ ਪਰਮਾਤਮਾ ਜਿਹੜਾ ਪ੍ਰਾਣਾਂ ਦਾ ਪਤੀ ਹੈ ਪਰਮੇਸ਼ਰ, ਉਹਨੇ ਆਪਣੇ ਹੁਕਮ ਦੇ ਵਿੱਚ ਹੀ ਹਵਾ ਨੂੰ ਬੰਨ੍ਹ ਕੇ ਰੱਖਿਆ ਹੋਇਆ। ਭੈ ਵਿੱਚ ਚੱਲੇ ਲੱਖ ਦਰਿਆਓ, ਲੱਖਾਂ ਦਰਿਆ ਜੀ ਦੇ ਭੈ ਵਿੱਚ ਨੇ। ਅਗਨੀ ਵਰਗੇ ਦੇਵਤੇ ਐਸੇ ਜਿਸ ਨੇ ਭੈ ਵਿੱਚ ਬੰਨ੍ਹ ਕੇ ਰੱਖੇ ਹੋਏ ਨੇ, ਅਤੇ ਉਸ ਪਰਮਾਤਮਾ ਨੇ ਹਵਾ ਨੂੰ ਵੀ ਆਪਣੇ ਹੁਕਮ ਦੇ ਵਿੱਚ ਬੰਨ੍ਹਿਆ ਹੋਇਆ। ਫਿਰ ਹੁਣ ਸਾਨੂੰ ਕਰਨਾ ਕੀ ਚਾਹੀਦਾ? ਇਹਨਾਂ ਪ੍ਰਾਣਾਂ ਦਾ ਸਿਮਰਨ ਨਹੀਂ ਕਰਨਾ, ਜਾਂ ਐਸੀ ਹਵਾ ਪਾਉਣ ਵਾਜੂ ਦਾ ਸਿਮਰਨ ਕਰਨਾ ਉਹ ਨਹੀਂ ਕਰਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਮਾਲਕ ਨੇ ਇਹ ਪ੍ਰਾਣ ਚਲਾਏ ਨੇ, ਜਿਸ ਨੇ ਵਾਜੂ ਚਲਾਈ ਹੈ, ਉਹ ਪਰਮਾਤਮਾ ਦਾ ਚਿੰਤਨ ਕਰ। ਹੋ ਸਕਦਾ ਕੰਠ ਦੇ ਅੰਦਰ ਤੇ ਪ੍ਰਾਣ ਚੱਲਦੇ ਹੋਣ, ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ, ਜੇ ਮਾਲਕ ਪਰਮਾਤਮਾ ਚਾਹੇ ਤੇ ਦੁਬਾਰੇ ਹਿਰਦੇ ਵਿੱਚ ਆ ਕੇ ਪਾਉਣ ਵਸ ਜਾਂਦੀ ਹੈ। ਮੁਰਦੇ ਦੇ ਅੰਦਰ ਵੀ ਪਰਮਾਤਮਾ ਸਵਾਸ ਪਾ ਕੇ ਉਹਨੂੰ ਚਲਾ ਸਕਦਾ ਹੈ। ਇਸ ਲਈ ਉਹ ਪਰਮਾਤਮਾ ਵਾਹਿਗੁਰੂ ਪ੍ਰਾਣਾਂ ਦੇ ਪਤੀ ਦਾ ਸਿਮਰਨ ਕਰਿਆ ਕਰ, ਜਿਹੜੇ ਅਸੀਂ ਜੀਵ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ। ਪਰਮਾਤਮਾ ਸਾਨੂੰ ਵਿਸਰ ਗਿਆ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਉਸ ਮਾਲਕ ਨੂੰ ਭੁਲਾ ਦਿੱਤਾ ਹੈ।
ਸੋਈ ਗਨ ਹੋ ਅਭਾਗਾ,
ਉਸ ਜੀਵ ਨੂੰ ਅਭਾਗਾ ਦਾ ਅਰਥ ਖੋਟੇ ਕਰਮਾਂ ਵਾਲਾ, ਮਾੜੇ ਕਰਮਾਂ ਵਾਲਾ ਗਣੋ ਗਿਣਨਾ ਕਰੋ। ਕਰਮ ਤੇ ਬੰਦਾ ਕਰਦਾ, ਕਰਮ ਦੋ ਤਰ੍ਹਾਂ ਦੇ ਨੇ। ਅਸੀਂ ਜਿੰਨੇ ਜੀਵ ਹਾਂ ਸਾਰੇ ਸਕਾਮ ਕਰਮੀ ਹਾਂ, ਕਾਮਨਾ ਰੱਖ ਕਰਕੇ ਪਾਠ ਕਰਦੇ, ਕਾਮਨਾ ਰੱਖ ਕੇ ਸਿਮਰਨ ਕਰਦੇ, ਕਾਮਨਾ ਰੱਖ ਕੇ ਸੇਵਾ ਕਰਦੇ ਹਾਂ। ਪਰੰਤੂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਜੀਵ ਜਿਸ ਨੇ ਪਰਮਾਤਮਾ ਨੂੰ ਭੁਲਾ ਦਿੱਤਾ, ਉਹਨੂੰ ਤਾਂ ਭਾਈ ਨਿਸ਼ਕਾਮ ਕਰਮੀ ਨਾ ਜਾਣੋ, ਉਹ ਸਕਾਮ ਕਰਮਾਂ ਵਾਲਾ ਹੈ। ਕਾਮਨਾ ਰੱਖਾਂਗੇ ਪੂਰੀ ਹੋ ਜਾਵੇਗੀ, ਹੋਰ ਕਾਮਨਾ ਰੱਖੀ ਉਹ ਮਾਲਕ ਨੇ ਪੂਰੀ ਕਰ ਦਿੱਤੀ। ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਉਹ ਤਾਂ ਸਤਿਗੁਰੂ ਜੀ ਕਹਿੰਦੇ ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਪਰਮਾਤਮਾ ਨੇ ਪਤਾ ਨਹੀਂ ਕਿੱਡੀ ਵੱਡੀ ਦਾਤ ਦੇਣੀ ਹੋਵੇ ਤੇ ਬੰਦਾ ਛੋਟਾ ਜਿਹਾ ਇੱਕ ਅਹੁਦਾ ਮੰਗ ਕੇ ਬੈਠ ਜਾਵੇ, ਇਹਦੇ ਨਾਲ ਵਾਹਿਗੁਰੂ ਦੀ ਖੁਸ਼ੀ ਨਹੀਂ ਹੋਇਆ ਕਰਦੀ। ਉਹ ਤਾਂ ਅਭਾਗਾ ਖੋਟੇ ਕਰਮਾਂ ਵਾਲੇ ਨੇ ਜਿਨ੍ਹਾਂ ਨੇ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਵਿਸਾਰ ਦਿੱਤਾ। ਮਾੜੇ ਕਰਮਾਂ ਵਾਲੇ ਸਕਾਮ ਕਰਮੀ ਜਾਨਣਾ ਕਰੋ।
ਚਰਨ ਕਮਲ ਜਾ ਕਾ ਮਨ ਰਾਗਿਓ,
ਪਰਮਾਤਮਾ ਦੇ ਜਿਹੜੇ ਚਰਨ ਹਨ ਉਹ ਕਮਲ ਦੀ ਨਿਆਈ ਹਨ। ਇੱਥੇ ਸਤਿਗੁਰੂ ਜੀ ਨੇ ਇੱਕ ਚਰਨ ਸ਼ਬਦ ਵਰਤਿਆ ਤੇ ਇੱਕ ਕਮਲ ਸ਼ਬਦ ਹੈ। ਹੁਣ ਗੁਰੂ ਸਾਹਿਬ ਦੇ ਚਰਨ ਕਿਹੜੇ ਨੇ? ਸਤਿਗੁਰੂ ਪਾਤਸ਼ਾਹ ਕਲੰਗੀਧਰ ਪਿਤਾ ਦੇ ਜਦੋਂ ਬਚਨ ਅਸੀਂ ਰੋਜ਼ਾਨਾ ਪੜ੍ਹਦੇ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਜਿਹੜੇ ਚਿੱਤ ਦੇ ਅੰਦਰ ਆ ਕੇ ਪਰਮਾਤਮਾ ਦਾ ਨਾਮ ਵਸ ਜਾਣਾ, ਇਹੀ ਉਹ ਮਾਲਕ ਪਰਮਾਤਮਾ ਦੇ ਨਾਮ ਰੂਪ ਚਰਨ ਹਨ। ਗੁਰਸਿੱਖ ਦਾ ਜਿਹੜਾ ਹਿਰਦਾ ਹੈ ਇਹ ਬੜਾ ਸੂਖਸ਼ਮ ਹੈ, ਪਰਮਾਤਮਾ ਦੇ ਚਰਨ ਵੀ ਬੜੇ ਸੂਖਸ਼ਮ ਹਨ। ਹੁਣ ਸਥੂਲ ਭਾਂਡੇ ਦੇ ਅੰਦਰ ਸਥੂਲ ਵਸਤੂ ਸਮਾਉਂਦੀ ਹੈ, ਸੂਖਮ ਬਰਤਨ ਦੇ ਅੰਦਰ ਸੂਖਮ ਵਸਤੂ ਆ ਕੇ ਪੈਂਦੀ ਹੈ। ਰਿਦਾ ਨਹੀਂ ਵੇਖਿਆ ਕਿ ਕਿੱਡਾ ਵੱਡਾ ਹੈ। ਜੇ ਅਸੀਂ ਕਹੀਏ ਪ੍ਰਤੱਖ ਕਿਸੇ ਦੇ ਚਰਨਾਂ ਦਾ ਜ਼ਿਕਰ ਕੀਤਾ, ਕਿਸੇ ਮਨੁੱਖ ਦੇ ਚਰਨ ਰਿਦੇ ਦੇ ਅੰਦਰ ਇਸੇ ਨਹੀਂ ਸਮਾ ਸਕਣਗੇ। ਇਸ ਲਈ ਪਰਮਾਤਮਾ ਦਾ ਜਿਹੜਾ ਐਸਾ ਨਾਮ ਹੈ ਇਹੀ ਵਾਹਿਗੁਰੂ ਦੇ ਚਰਨ ਹਨ। ਚਰਨ ਕਮਲ ਜਾ ਕਾ ਮਨ ਰਾਗਿਓ, ਸਤਿਗੁਰੂ ਜੀ ਨੇ ਚਰਨਾਂ ਦੇ ਨਾਲ ਕਮਲ ਸ਼ਬਦ ਲਿਖਿਆ। ਕਮਲ ਦੇ ਅੰਦਰ ਕੁਝ ਗੁਣ ਮੰਨੇ ਨੇ ਵਿਦਵਾਨ ਸੱਜਣ ਮੰਨਦੇ ਕਿ ਕਮਲ ਜਿਹੜਾ ਫੁੱਲ ਹੈ ਇਹਦੇ ਉੱਪਰ ਪਰਮਾਤਮਾ ਨੇ ਬਹੁਤ ਸਾਰਾ ਧੂੜਾ ਰੱਖਿਆ ਹੁੰਦਾ, ਜਿਸ ਧੂੜੇ ਤੋਂ ਸੁਗੰਧੀ ਲੈਣ ਵਾਸਤੇ ਭੋਰੇ ਚੱਲ ਕੇ ਆਉਂਦੇ ਨੇ। ਕਵਲ ਦੇ ਫੁੱਲ ਵਿੱਚ ਧੂੜਾ ਹੈ, ਕਵਲ ਦਾ ਜਿਹੜਾ ਫੁੱਲ ਹੈ ਇਹ ਚਿੱਕੜ ਦੇ ਵਿੱਚੋਂ ਪੈਦਾ ਹੋ ਕੇ ਚਿੱਕੜ ਤੋਂ ਨਰਲੇਪ ਰਹਿੰਦਾ ਹੈ, ਪਾਣੀ ਵਿੱਚੋਂ ਜਨਮ ਹੋਇਆ, ਪਾਣੀ ਦੀ ਇੱਕ ਵੀ ਬੂੰਦ ਆਪਣੇ ਪੱਤੇ ਤੇ ਨਹੀਂ ਰੁਕਣ ਦਿੰਦਾ, ਐਸਾ ਨਰਲੇਪ ਹੋਣ ਦਾ ਗੁਣ ਹੈ ਕਮਲ ਦੇ ਵਿੱਚ। ਤੀਸਰੇ ਨੰਬਰ ਤੇ ਕਮਲ ਦੇ ਫੁੱਲ ਵਿੱਚ ਸੁਗੰਧੀ ਬਹੁਤ ਹੈ। ਇਹ ਤਿੰਨ ਗੁਣ ਕਮਲ ਦੇ ਫੁੱਲ ਅੰਦਰ ਨੇ। ਇੱਧਰ ਮੇਰੇ ਸਤਿਗੁਰੂ ਦੇ ਜਿਹੜੇ ਨਾਮ ਰੂਪ ਚਰਨ ਹਨ ਇਹ ਵੀ ਮੋਹ ਮਾਇਆ ਦੇ ਚਿੱਕੜ ਤੋਂ ਨਿਰਲੇਪ ਨੇ। ਜਿਹੜਾ ਗੁਰੂ ਦਾ ਸਿੱਖ ਗੁਰੂ ਦੇ ਚਰਨਾਂ ਦਾ ਨਾਮ ਦਾ ਸਿਮਰਨ ਕਰਦਾ ਉਹਨੂੰ ਵੀ ਮੋਹ ਮਾਇਆ ਦੇ ਚਿੱਕੜ ਤੋਂ ਸਤਿਗੁਰੂ ਨਿਰਲੇਪ ਕਰ ਦਿੰਦੇ ਨੇ। ਦੂਸਰੇ ਨੰਬਰ ਤੇ ਕਵਲ ਦੇ ਉੱਪਰ ਧੂੜਾ ਹੁੰਦਾ, ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਪ੍ਰੇਮ ਦਾ ਧੂੜਾ ਹੈ, ਉੱਥੇ ਭੌਰੇ ਸੁਗੰਧੀਆਂ ਲੈਣ ਆਉਂਦੇ ਨੇ। ਗੁਰੂ ਸਾਹਿਬ ਦੇ ਪ੍ਰੇਮ ਦੀ ਜਿਹੜੀ ਸੁਗੰਧੀ ਵਾਸ਼ਨਾ ਹੈ ਇਹ ਲੈਣ ਵਾਸਤੇ ਗੁਰਸਿੱਖ ਜੋਗੀ ਜਾਗਦੇ, ਗੁਰੂ ਦੇ ਸਿੱਖ ਸੰਤ ਭਗਤ ਮਹਾਤਮਾ ਇਹ ਆਉਂਦੇ ਨੇ ਨਾਮ ਦਾ ਐਸਾ ਪ੍ਰੇਮ ਦਾ ਧੂੜਾ ਲੈਣ ਵਾਸਤੇ। ਕਮਲ ਦੇ ਫੁੱਲ ਅੰਦਰ ਬੜੀ ਸੁਗੰਧੀ ਹੈ, ਸਤਿਗੁਰੂ ਦੇ ਨਾਮ ਰੂਪ ਚਰਨਾਂ ਦੇ ਵਿੱਚ ਭਾਉ ਭਗਤੀ ਦੀ ਸੁਗੰਧੀ ਹੈ, ਇੱਥੋਂ ਪ੍ਰੇਮਾ ਭਗਤੀ ਮਿਲਦੀ ਗੁਰੂ ਦੇ ਚਰਨਾਂ ਵਿੱਚ ਆ ਕਰਕੇ। ਇਹ ਤਾਂ ਕਮਲ ਦੇ ਫੁੱਲ ਨਾਲ ਗੁਰੂ ਦੀ ਸਮਾਨਤਾ ਹੋ ਗਈ, ਕਮਲ ਦਾ ਫੁੱਲ ਗੁਰੂ ਦੇ ਚਰਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਗੁਰੂ ਦੇ ਚਰਨਾਂ ਵਿੱਚ ਅਦਕਤਾ ਕੀ ਹੈ, ਵਿਸ਼ੇਸ਼ਤਾ ਕੀ ਹੈ? ਉਹ ਕਵਲ ਦੇ ਫੁੱਲ ਤਾਂ ਸੂਰਜ ਛਿਪਣ ਦੇ ਨਾਲ ਇਕੱਠੇ ਹੋ ਜਾਂਦੇ ਨੇ, ਅੰਮ੍ਰਿਤ ਵੇਲੇ ਸੂਰਜ ਚੜ੍ਹਦਾ ਸੂਰਜ ਚੜ੍ਹਨ ਦੇ ਨਾਲ ਖਿੜਦੇ ਨੇ। ਗੁਰੂ ਸਾਹਿਬ ਦੇ ਨਾਮ ਰੂਪ ਜਿਹੜੇ ਚਰਨ ਹਨ ਇਹ ਸਦਾ ਹੀ ਖਿੜੇ ਰਹਿੰਦੇ ਨੇ। ਚਾਹੇ ਕੋਈ ਅੱਧੀ ਰਾਤ ਦੇ ਵਕਤ ਉੱਠ ਕੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਲਵੇ, ਗੁਰੂ ਦੇ ਚਰਨ ਉਹਦੇ ਹਿਰਦੇ ਕਵਲ ਨੂੰ ਖੜਾ ਦੇਣਗੇ। ਚਾਹੇ ਕੋਈ ਦੁਪਹਿਰ ਦੇ ਵਕਤ ਸਿਮਰਨ ਵਿੱਚ ਜੁੜ ਜਾਵੇ, ਅੰਮ੍ਰਿਤ ਵੇਲੇ ਜੁੜੇ, ਸ਼ਾਮ ਦੇ ਵਕਤ, ਰਾਤ ਦੇ ਸਮੇਂ ਜੁੜ ਜਾਵੇ, ਗੁਰੂ ਸਾਹਿਬ ਦੇ ਚਰਨ ਕਵਲਾਂ ਵਾਂਗ ਕਦੇ ਮਰਝਾਉਂਦੇ ਨਹੀਂ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਚਰਨ ਕਮਲ ਜਾ ਕਾ ਮਨ ਰਾਗਿਓ। ਐਸੇ ਗੁਰੂ ਸਾਹਿਬ ਦੇ ਚਰਨ ਕਵਲਾਂ ਦੇ ਨਾਲ ਜਿਹੜੇ ਗੁਰਸਿੱਖ ਪਿਆਰੇ ਦਾ ਮਨ ਰਾਗਿਓ ਰੰਗਿਆ ਗਿਆ।
ਅੰਮੇ ਸਰੋਵਰ ਪਾਗਾ,
ਉਹ ਤਾਂ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਪਾਗਾ ਕਹੀਏ ਤਦਾਕਾਰ ਹੋ ਗਿਆ। ਗੁਰੂ ਸਾਹਿਬ ਦਾ ਅੰਮ੍ਰਿਤ ਦਾ ਸਰੋਵਰ ਕੀ ਹੈ? ਜਿਹੜੀ ਸਾਧ ਸੰਗਤ ਹੈ, ਜਿਵੇਂ ਆਪ ਜੀ ਐਸੇ ਸਤ ਸੰਗਤ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਹੋ, ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕਰਕੇ ਸ਼ਬਦ ਦੀ ਅੰਮ੍ਰਿਤ ਦੀ ਵਰਖਾ ਦਾ ਆਨੰਦ ਮਾਣਦੇ ਹੋ। ਐਸੇ ਸਤਿਗੁਰੂ ਪਾਤਸ਼ਾਹ ਦਾ ਜਿਹੜਾ ਐਸਾ ਸਾਧ ਸੰਗਤ ਰੂਪੀ ਸਰੋਵਰ ਹੈ, ਇਹਦੇ ਵਿੱਚ ਨਿਰਾ ਅੰਮ੍ਰਿਤ ਹੈ। ਅੰਮ੍ਰਿਤ ਕੀ ਹੈ? ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਗੁਰੂ ਦੀ ਬਾਣੀ ਅੰਮ੍ਰਿਤ ਰੂਪ ਹੈ, ਜਿੱਥੇ ਗੁਰਬਾਣੀ ਦੀ ਵਿਚਾਰ ਹੈ ਉੱਥੇ ਅੰਮ੍ਰਿਤ ਦੀ ਵਰਖਾ ਹੈ। ਅੰਮ੍ਰਿਤ ਦਾ ਜਲ ਸਾਧ ਸੰਗਤ ਦੇ ਸਰੋਵਰ ਵਿੱਚ ਭਰਿਆ ਹੋਇਆ, ਗੁਰੂ ਦੇ ਪਿਆਰੇ ਗੁਰਸਿੱਖ ਉਹਦੇ ਵਿੱਚ ਪਾਗਾ ਤਦਾਕਾਰ ਹੋ ਜਾਂਦੇ ਨੇ। ਅੰਮ੍ਰਿਤ ਦਾ ਸਰੋਵਰ ਕੀ ਹੈ? ਬ੍ਰਹਮਾਨੰਦ, ਜਿਹੜਾ ਉਸ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਦੇ ਆਨੰਦ ਦੀ ਪ੍ਰਾਪਤੀ ਹੋ ਜਾਣੀ, ਇਹ ਵੀ ਸਾਧ ਸੰਗਤ ਦੇ ਵਿੱਚੋਂ ਪਿਆਰ ਲੱਗਦਾ ਹੈ। ਜਦੋਂ ਸੰਗਤ ਵਿੱਚ ਆਵਾਂਗੇ ਤਾਂ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨ ਹੋਏ ਤੇਰੀ। ਇੱਥੋਂ ਦੇਖ ਕੇ ਜੁੜੇ ਹੋਏ ਪ੍ਰੇਮੀਆਂ ਤੋਂ ਸਾਡੇ ਮਨ ਵਿੱਚ ਪ੍ਰੇਮ ਪੈਦਾ ਹੋਵੇਗਾ। ਪ੍ਰੇਮ ਤੋਂ ਬਿਨਾਂ ਪਰਮਾਤਮਾ ਦੀ ਕਦੇ ਭਗਤੀ ਨਹੀਂ ਹੋਇਆ ਕਰਦੀ। ਸਾਧ ਸੰਗਤ ਦੇ ਸਰੋਵਰ ਵਿੱਚ ਗੁਰੂ ਦੇ ਪਿਆਰੇ ਪਾਗਾ ਤਦਾਕਾਰ ਹੋ ਜਾਂਦੇ ਹਨ।
ਤੇਰਾ ਜਨ ਰਾਮ ਨਾਮ ਰੰਗ ਜਾਗਾ,
ਕਿੰਨੇ ਸੋਹਣੇ ਬਚਨ ਸਤਿਗੁਰੂ ਪਾਤਸ਼ਾਹ ਨੇ ਪੰਕਤੀ ਦੇ ਅੰਦਰ ਬਖਸ਼ੇ ਨੇ। ਸਤਿਗੁਰੂ ਪਾਤਸ਼ਾਹ ਜੀ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਬਚਨ ਕਹਿ ਰਹੇ ਨੇ, ਪਰਮਾਤਮਾ ਜੀ ਤੇਰਾ ਜਿਹੜਾ ਜਾਨ ਦਾਸ ਹੈ, ਤੇਰਾ ਸੇਵਕ ਹੈ, ਆਪ ਦੀ ਆਰਾਧਨਾ ਕਰਨ ਵਾਲਾ ਤੇਰਾ ਜਿਹੜਾ ਗੁਰਸਿੱਖ ਹੈ, ਉਹ ਰਾਮ ਨਾਮ ਰੰਗ ਜਾਗਾ। ਰਾਮ ਰਮੇ ਹੋਏ ਪਰਮਾਤਮਾ ਤੇਰੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਦੁਨੀਆਂ ਦੇ ਬਹੁਤ ਤਰ੍ਹਾਂ ਦੇ ਰੰਗ ਨੇ, ਇਹ ਰੰਗ ਜਿਹੜੇ ਨੇ ਲਹਿ ਜਾਣ ਵਾਲੇ ਨੇ, ਤੇ ਬਾਕੀ ਪਰਮਾਤਮਾ ਦਾ ਜਿਹੜਾ ਨਾਮ ਦਾ ਰੰਗ ਹੈ ਇਹ ਸਦੀਵ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਸਰੀਰ ਫਟ ਜਾਵੇ, ਸਰੀਰ ਲੀਰੋ ਲੀਰ ਹੋ ਜਾਵੇ, ਸਰੀਰ ਦਾ ਬੰਦ ਬੰਦ ਕੱਟਿਆ ਜਾਵੇ, ਇਹ ਨਾਮ ਦਾ ਰੰਗ ਇੱਕ ਵਾਰੀ ਲੱਗ ਗਿਆ ਉਹ ਨਹੀਂ ਕੋਈ ਉਤਾਰ ਸਕਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਜਿਹੜੇ ਜਨ ਪਿਆਰੇ ਤੈਨੂੰ ਸਮਰਪਿਤ ਹੋ ਚੁੱਕੇ ਨੇ, ਉਹਨਾਂ ਨੂੰ ਰਮੇ ਹੋਏ ਪਰਮਾਤਮਾ ਜੀ ਤੇਰੇ ਨਾਮ ਦਾ ਰੰਗ ਲੱਗ ਗਿਆ। ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ ਉਹ ਜਾਗਾ ਜਾਗਦੇ ਨੇ। ਅਸੀਂ ਜਾਗਦੇ ਨਹੀਂ, ਅਸੀਂ ਸੁੱਤੇ ਪਏ ਹਾਂ। ਅਵਿਦਿਆ ਦੀ ਨੀਂਦ ਆਈ ਹੋਈ, ਭਰਮ ਦਾ ਹਨੇਰਾ ਹੈ, ਅਵਸਥਾ ਦੀ ਰਾਤ ਸਾਡੀ ਗੁਜ਼ਰਦੀ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸ਼ੀਜੈ, ਕਾਲ ਅਹੇਰੀ ਫਿਰ ਹੈ ਬਦਕ ਜਿਉਂ, ਕਹੋ ਕਵਨ ਬਿਧ ਕੀਜੈ। ਦਿਨ ਦਿਨ ਕਰਕੇ ਉਮਰਾਂ ਗੁਜ਼ਰਦੀ ਜਾਂਦੀ, ਰਾਤ ਰਾਤ ਕਰਕੇ ਉਮਰਾਂ ਜਿਹੜੀ ਬਤੀਤ ਹੁੰਦੀ ਜਾਂਦੀ ਹੈ, ਅਸੀਂ ਐਸੀ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਹਾਂ। ਜੇ ਜਾਗਣਾ ਹੈ ਤਾਂ ਸਤਿਗੁਰੂ ਮਹਾਰਾਜ ਦੇ ਬਚਨ ਨੇ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਨਾਲ ਰੰਗ ਤੋਂ ਪ੍ਰੇਮ ਕਰਨਾ ਸ਼ੁਰੂ ਕਰ ਦੇ। ਸਤਿਗੁਰੂ ਦੀ ਜਿਹੜੀ ਬਾਣੀ, ਗੁਰੂ ਦਾ ਨਾਮ ਤੈਨੂੰ ਜਗਾ ਦੇਵੇਗਾ। जागना की है ज्ञान दी जागृत अवस्था दे अंदर तू आ जावेगा। भरम दा हनेरा नहीं तेरे विच रहेगा। अविद्या दी इस प्रकार दे नाल जिहड़ी काली बोली रात है ए तेरी खत्म हो जाना करेगी, ए तेरी नींद चुकी जावेगी। परमात्मा वाहिगुरु तेरे जेड़े प्यारे तेरे नाम दी कमाई करके रंग प्रेम करके जागृत अवस्था विच आ जांदे हन।
आलस शीज गया सब तन ते,
उन्हां दे तन शरीर दे अंदर जेड़ा भी नाम सिमरन तो पहला आलस बनिया सी, दलिदर पुणा सी, ओ सारा ही सतगुरु पातशाह कहिंदे शीज गया। शीज गया दा अर्थ है खत्म हो गया, कमजोर हो गया, नास हो गया। बिल्कुल उन्होंने अपने अंदरों आलस दा त्याग कर दिता। जेड़ा आलसी बंदा दलिदरी बंदा है ओ कदे परमात्मा दे नाम दी कमाई नहीं कर सकेगा। अज करांगा, कल नू करांगा, कल कल करदिया ओदे सिर ते काल आ जांदा, ओनू नाम सिमरन कमाई करन दा समा ही नहीं मिलदा। एक समा एहो जी चीज है जिहड़ा परमात्मा ने गुरमुख ते मनमुख नू, आस्तक ते नास्तक नू, इस्त्री पुरख बच्चे बुढ़े अमीर ते गरीब नू एक बराबर दिता होया। 24 घंटे ने गुरमुख भी ओदे विच ही रहिंदे ते असी मनमुख भी ओदे विच ही विचरदे हां। जेड़े तां मालक नू समर्पित हो करके परमेश्वर वाहिगुरु दा सिमरन करन लग जांदे, परमात्मा आप उन्हां दी भुजा पकड़ लैंदा, बांह पकड़ लैंदा ते उन्हां दा सारा आलस जेड़ा दलिद्र पुणा खत्म कर दिंदा। जदों कोई सिमरन दे रास्ते ते तुरन लगदा उस वेले बहुत सारे गुरमुखां दे कोलों गुरसिख रह लैंदे ने भी मार्ग बड़ा कठिन है, तुरन दा शौक है ते पुछ लईए भी इस मार्ग ते किवें चलिया जा सकदा। पहली गल हुंदी उस वेले कि साडी जिहड़ी नींद ते फतेह पै जावे। नींद बहुत वड्डी रुकावट बन जांदी सिमरन दे अंदर, किते समा ना खुंझ जावे। कई वारी मनुख अपने कोल अलार्म भी लाउंदा, घंटियां भी खड़कदियां ते फिर आलस जिहड़ी है ओनू उठण नहीं दिंदी। गुरमुख प्यारे जदों सिमरन करन वालियां कोलों जाके अभ्यासियां कोलों पुछदे ने उन्हां दा इको ही बचन सुनन विच आउंदा, कहिंदे भाई गुरु नानक साहिब दे चरणां विच अरदास बेनती करके पिया करो। सौण लग्गियां बेनती करनी सोहले दी बाणी पढ़ के मालक आप जी दी कृपा दे नाल सौण लगे हां, अमृत वेला आप जी ने सांभण दा बल बख्शिश करना। जेड़े समय दा अलार्म लग्या होवेगा 5 मिंट पहला सतगुरु जगा देणगे। हुंदा भी इस तरह जे भावना नाल कोई अरदास बेनती करे तां फिर सतगुरु ओहदा आलस पुणा दलिद्र पुणा दूर कर दिंदे ने। आलस शीज गया सब तन ते, सारे दा सारा तन शरीर उपरों आलस पुणा दलिद्र पुणा ओहदा चलिया जांदा खत्म हो जांदा है।
प्रीतम स्यो मन लागा,
कदों दलिद्र पुणा जांदा जदों अपने प्रीतम प्यारे वाहिगुरु दे नाल गुरसिख दा मन लग गया। मन जिथे मर्जी ला लो, चाहे दुनियावी लोकां विच ला लईए तां उस तरह दे मन दे ख्याल बन जाणगे। भगती वाले मार्ग दे उपर परमार्थ दे रस्ते ते ला लईए, मन दे सुभा तब्दील हो के उस तरह दे बन जाणगे। जिन्हां ने प्रीतम जेड़ा तमा तो परे सारियां दा प्यारा है परमेशर ओदे नाल अपने मन नूं ला दिता, अगली जिम्मेवारी ओ प्रीतम प्रभु परमात्मा दी बन जांदी है। ओ फेर नहीं दलिद्र पुणा रहण दिंदा, आलस पुणा सारा चुक दिंदा, जिन्हां दे मन प्रीतम प्यारे दे चरणां विच लग जांदे हन।
रहाओ
विश्राम दे के सतगुरु पातशाह जी बख्शिश करदे ने, जां रहाओ दा जे एक अक्षरी कोश दे अनुसार अर्थ करिए, रा दा अर्थ हुंदा रमिया होया। घट घट मैं हरजू वसै संतन कहियो पुकार, जिहड़ा सारियां विच रमिया होया व्यापक है परमात्मा। ते हा दा अर्थ है प्रगट स्वरूप, ਜਿਹੜਾ ਸਾਰੀਆਂ ਜਗ੍ਹਾ ਤੇ ਗੁਪਤ ਵੀ ਹੈ ਤੇ ਪ੍ਰਗਟ ਵੀ ਆਪੇ ਹੋ ਕੇ ਵਰਤ ਰਿਹਾ ਹੈ। ਉਹ ਦਾ ਅਰਥ ਹੈ ਉਹ ਅਹੰਕਾਰ ਸਾਰਿਆਂ ਜੀਵਾਂ ਦਾ ਪ੍ਰਕਾਸ਼ਕ। ਤਿੰਨ ਅੱਖਰ ਨੇ ਰਹਾਉ ਦੇ ਤਿੰਨਾਂ ਵਿੱਚ ਹੀ ਰਮਿਆ ਹੋਇਆ ਪ੍ਰਗਟ ਤੇ ਓਅੰਕਾਰ ਸਰੂਪ ਪਰਮਾਤਮਾ ਹੀ ਦੁਨੀਆਂ ਦੇ ਅੰਦਰ ਰਹਾਉ ਰਹਿਣਾ ਕਰੇਗਾ। ਬਾਕੀ ਸਭ ਦੁਨੀਆਂ ਨਾਸਵੰਤ ਹੈ, ਕੋਈ ਨਹੀਂ ਇੱਥੇ ਰਹੇਗਾ, ਨਾ ਰਹੇ ਨੇ, ਨਾ ਰਹਿੰਦੇ ਤੇ ਨਾ ਰਹਿਣਗੇ। ਇੱਕ ਪਰਮਾਤਮਾ ਹੀ ਹੈ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰ, ਉਹਦੇ ਬਚਨਾਂ ਨੂੰ ਆਪਣੇ ਮਨ ਦੇ ਅੰਦਰ ਰਹਾਓ, ਰੱਖ ਲੈ।
ਜਹਿ ਜਹਿ ਵੇਖੋ ਤਹਿ ਨਾਰਾਇਣ।
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰੇ ਬਚਨ ਹਨ। ਜਦੋਂ ਕਿਸੇ ਦਾ ਮਨ ਪਰਮਾਤਮਾ ਵਿੱਚ ਲੱਗ ਗਿਆ, ਜੁੜ ਗਿਆ, ਉਹਦੀ ਨਜ਼ਰ ਵਿੱਚ ਫਰਕ ਪੈ ਜਾਂਦਾ। ਅੱਜ ਸਾਡੀ ਨਜ਼ਰ ਚੰਮ ਦ੍ਰਿਸ਼ਟੀ ਹੈ ਤੇ ਉਸ ਤੋਂ ਬਾਅਦ ਫਿਰ ਸਾਡੀ ਨਜ਼ਰ ਦਿਵ ਦ੍ਰਿਸ਼ਟੀ ਵਿੱਚ ਬਦਲ ਜਾਂਦੀ ਹੈ। ਉਹ ਕੀ ਕਹਿੰਦਾ, ਜਹਿ ਜਹਿ ਵੇਖੋ ਤਹਿ ਨਾਰਾਇਣ। ਅੱਜ ਆਹ ਮੇਰਾ ਦੁਸ਼ਮਣ ਹੈ, ਆਹ ਮੇਰਾ ਹੈ, ਆਹ ਬਗਾਨਾ ਹੈ, ਆਪਣਾ ਹੈ, ਆਹ ਪੁੱਤਰ, ਆਹ ਧੀ ਹੈ, ਸਾਰਿਆਂ ਦੇ ਅੰਦਰ ਵੱਖੋ ਵੱਖਰੀ ਨਜ਼ਰ ਦੇ ਨਾਲ ਜੀਵ ਤੱਕਦਾ ਹੈ। ਜਦੋਂ ਪਰਮਾਤਮਾ ਵਿੱਚ ਮਨ ਜੁੜ ਗਿਆ, ਜਿਸ ਜਿਸ ਪਾਸੇ ਵੀ ਵੇਖੋ ਦੇਖਣਾ ਕਰੇਗਾ, ਤਹਿ ਨਾਰਾਇਣ। ਜਿਹੜਾ ਨਰਾਂ ਨਰਾਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਹੈ, ਉਸ ਨੂੰ ਵੇਖੇਗਾ, ਕਹੇਗਾ, ਪਰਮਾਤਮਾ ਤੋਂ ਬਿਨਾਂ ਤਾਂ ਪਸਾਰਾ ਹੀ ਕੋਈ ਨਹੀਂ ਹੈ। ਜੋ ਕੁਝ ਵੀ ਦਿਸ ਰਿਹਾ ਪਰਮਾਤਮਾ ਹੈ, ਜੋ ਦੇਖ ਰਿਹਾ ਪਰਮਾਤਮਾ ਹੈ, ਇਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ ਜਾਂ ਬ੍ਰਹਮ। ਐਸੀ ਜਿਹੜੀ ਦ੍ਰਿਸ਼ਟੀ ਸਾਰਿਆਂ ਵਿੱਚ ਇੱਕ ਨੂੰ ਤੱਕਣ ਵਾਲੀ ਉਦੋਂ ਬਣਦੀ ਜਦੋਂ ਮਾਲਕ ਵਿੱਚ ਜਾ ਕੇ ਮਨ ਲੱਗ ਜਾਵੇਗਾ। ਨਹੀਂ, ਗੱਲਾਂ ਬਾਤਾਂ ਦੇ ਨਾਲ ਐਸੀ ਅਵਸਥਾ ਨਹੀਂ ਪ੍ਰਾਪਤ ਹੋਇਆ ਕਰਦੀ। ਜਿੱਧਰ ਜਿੱਧਰ ਗੁਰਮੁਖ ਪਿਆਰਾ ਤਤ ਵੇਤਾ ਵੇਖਦਾ, ਪਰਮਾਤਮਾ ਦਾ ਸਰੂਪ ਹੀ ਸਾਰਿਆਂ ਵਿੱਚ ਤੱਕਦਾ ਹੈ।
ਅਗਲ ਘਟਾ ਮਹਿ ਤਾਗਾ।
ਦੁਨੀਆਂ ਦੇ ਵਿੱਚ ਪਰਮਾਤਮਾ ਦਾ ਰੂਪ ਕਿਵੇਂ ਵੇਖਦਾ, ਸਤਿਗੁਰੂ ਜੀ ਨੇ ਇੱਥੇ ਇੱਕ ਪ੍ਰਮਾਣ ਦਿੱਤਾ। ਸਗਲ ਘਟਾ ਮਹਿ ਤਾਗਾ, ਤਾਗਾ ਦਾ ਅਰਥ ਸੂਤ ਦਾ ਜਿਹੜਾ ਧਾਗਾ ਹੈ। ਹੁਣ ਕੋਈ ਮਾਲਾ ਬਣਾਉਂਦਾ ਹੈ, ਕੋਈ ਮੋਤੀਆਂ ਦੀ ਹੈ, ਕੋਈ ਮੋਤੀ ਇਸ ਪ੍ਰਕਾਰ ਲੱਕੜ ਦੇ ਤਿਆਰ ਕਰ ਲੈਂਦੇ, ਕੋਈ ਐਸੇ ਜਿਹੜੇ ਨੇ ਰੇਡੀਅਮ ਦੇ ਜਿਹੜੇ ਮੋਤੀ ਬਣਾ ਲੈਂਦੇ ਨੇ, ਵੱਖੋ ਵੱਖਰੇ ਕੋਈ ਸੁੱਚੇ ਮੋਤੀ ਲੈ ਲੈਂਦੇ, ਉਹਨਾਂ ਵਿੱਚ ਸੁਰਾਖ ਕਰਕੇ ਇੱਕ ਤਾਗਾ ਪਾ ਦਿੰਦੇ ਨੇ। ਹੁਣ ਤਾਗਾ ਹੈ, ਉਹਦੇ ਵਿੱਚ ਚਾਹੇ ਥੋੜੇ ਮਣ ਕੇ ਪਾ ਲਓ ਛੋਟੀ ਮਾਲਾ ਹੈ, ਵੱਡੇ ਮਣ ਕੇ ਪਾ ਕਰਕੇ ਵੱਡਾ ਤਾਗਾ ਪਾ ਕੇ ਵੱਡੀ ਮਾਲਾ ਬਣ ਜਾਂਦੀ। ਤੇ ਪਰੰਤੂ ਉਹ ਜਿਹੜੀ ਮਾਲਾ ਹੈ ਮੋਤੀ ਨੇ ਤਾਂ ਚੱਲਣਗੇ ਜੇ ਅੰਦਰ ਤਾਗਾ ਹੋਵੇਗਾ। ਜਦੋਂ ਤਾਗਾ ਟੁੱਟ ਜਾਂਦਾ, ਸੂਤ ਖਿੰਚੇ ਢਹਿ ਢੇਰੀ ਹੋਏ, ਜਦੋਂ ਸੂਤ ਨੂੰ ਖਿੱਚ ਲਿਆ, ਤਾਗੇ ਨੂੰ ਤੋੜ ਦਿੱਤਾ, ਕੋਈ ਮੋਤੀ ਕਿੱਧਰ ਖਿਲਰ ਗਿਆ, ਕੋਈ ਕਿੱਧਰ ਜਾ ਕੇ ਡਿੱਗ ਪਿਆ। ਇਸ ਲਈ ਤਾਗਿਆਂ ਦੇ ਸਹਾਰੇ ਮੋਤੀਆਂ ਦੀ ਸੋਭਾ ਹੈ। ਜੇ ਮਾਲਾ ਹੈ ਤਾਂ ਤਾਗੇ ਕਰਕੇ ਹੈ, ਤਾਗਾ ਟੁੱਟ ਗਿਆ, ਨਾ ਮਾਲਾ ਤੇ ਨਾ ਮੋਤੀਆਂ ਦਾ ਇਕੱਠ ਰਹੇਗਾ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬਣਾਉਣ ਵਾਲਾ ਪਰਮਾਤਮਾ ਤੇ ਜੀਵਾਂ ਰੂਪ ਜਿੰਨੇ ਅਸੀਂ 84 ਲੱਖ ਜੂਨਾਂ ਦੇ ਜੀਵ ਹਾਂ, ਇਹ ਸਾਰੇ ਇੱਕ ਮਣਕਿਆਂ ਮੋਤੀਆਂ ਦੀ ਨਿਆਈ ਹਾਂ। ਅਸੀਂ ਤਾਂ ਸੁੰਦਰ ਲੱਗਦੇ, ਤਾਂ ਜੁੜਦੇ ਹਾਂ ਧਰਤੀ ਦੇ ਨਾਲ, ਜੇਕਰ ਸਾਡੇ ਅੰਦਰ ਇੱਕ ਆਤਮਾ ਦਾ ਤਾਗਾ ਰੱਖਿਆ ਹੋਇਆ। ਜਦੋਂ ਆਤਮਾ ਨਿਰਾਲੀ ਸਰੀਰ ਤੋਂ ਹੋ ਜਾਂਦੀ ਤਾਂ ਇਹਨਾਂ ਮੋਤੀਆਂ ਦੀ ਕੋਈ ਕਦਰ ਨਹੀਂ ਰਹੇਗੀ। ਕੋਈ ਸਾੜ ਦੇਵੇਗਾ ਚੁੱਕ ਕੇ, ਕੋਈ ਪਾਣੀ ਵਿੱਚ ਰੋੜ ਦੇਵੇਗਾ, ਕੋਈ ਧਰਤੀ ਵਿੱਚ ਇਹਨੂੰ ਗੱਡ ਦੇਵੇਗਾ, ਕਿਸੇ ਨੂੰ ਕੁੱਤਿਆਂ ਨੇ ਖਾ ਜਾਣਾ। ਕਿਸ ਤਰ੍ਹਾਂ ਦੀ ਹਾਲਤ ਸਰੀਰ ਦੀ ਹੋ ਜਾਂਦੀ ਜਦੋਂ ਅੰਦਰੋਂ ਇੱਕ ਆਤਮਾ ਰੂਪ ਤਾਗਾ ਨਿਰਾਲਾ ਹੋ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇਹ ਸਰੀਰ ਸੋਹਣੇ ਜਾਪਦੇ ਨੇ, ਗੁਰਸਿੱਖ ਨੇ ਸਰੀਰਾਂ ਨਾਲ ਨਹੀਂ ਜੁੜਨਾ। ਸਰੀਰਾਂ ਦੇ ਅੰਦਰ ਮੋਤੀਆਂ ਦੀ ਨਿਆਈ ਜਿਹੜਾ ਤਾਗਾ ਆਤਮਾ ਹੈ, ਉਸ ਆਤਮਾ ਦਾ ਅਭਿਆਸ ਕਰਨਾ ਹੈ। ਆਤਮਕ ਜਿਹੜਾ ਐਸਾ ਮੰਡਲ ਹੈ, ਉਸ ਤੱਕ ਜਾਣ ਵਾਸਤੇ ਆਤਮਾ ਦਾ ਸਿਮਰਨ ਤਾਂ ਜ਼ਰੂਰੀ ਹੋਵੇਗਾ। ਉਹ ਆਤਮਾ ਕੀ ਹੈ? ਆਤਮਾ ਪਰਾਤਮਾ ਏਕੋ ਕਰੇ, ਵਾਹਿਗੁਰੂ ਪਰਮਾਤਮਾ ਦੀ ਅੰਸ਼ ਹੈ। ਉਹ ਆਤਮਾ ਦੇ ਸਹਾਰੇ ਅੱਗੇ ਸਾਡੇ ਗਿਆਨ ਇੰਦਰੇ ਕਰਮ ਕਰਦੇ ਨੇ, ਕਰਮ ਇੰਦਰੇ ਹਰਕਤ ਦੇ ਵਿੱਚ ਆਉਂਦੇ ਨੇ, ਸਰੀਰ ਤੁਰਿਆ ਫਿਰਦਾ, ਇਹ ਮਨ ਸੰਕਲਪ ਉਠਾਈ ਜਾਂਦਾ ਤੇ ਬੁੱਧੀ ਚੰਗੀਆਂ ਮਾੜੀਆਂ ਵਿਚਾਰਾਂ ਦੇਈ ਜਾਂਦੀ ਹੈ, ਚਿੱਤ ਜਿਹੜੀਆਂ ਚਿਤਵਨੀਆਂ ਕਰਦਾ ਪਿਆ ਅੰਦਰ ਤੇ ਸੂਖਮ ਹੰਗਤਾ ਅੰਦਰ ਜਿਹੜੀ ਜਾਗਦੀ ਪਈ ਹੈ, ਇਹ ਕਾਹਦੇ ਸਹਾਰੇ? ਇੱਕ ਤਾਗੇ ਦੀ ਨਿਆਈ ਆਤਮਾ ਦੇ ਸਹਾਰੇ ਹੈ। ਜੇ ਤਾਗਾ ਨਹੀਂ ਤਾਂ ਮਾਲਾ ਦੀ ਸੋਭਾ ਨਹੀਂ, ਮੋਤੀ ਖਿਲਰ ਜਾਂਦੇ। ਜੇ ਅੰਦਰ ਸਾਡੇ ਜੀਵ ਆਤਮਾ ਜਿਹੜੀ ਹੈ ਉਹ ਨਹੀਂ ਤਾਂ ਸਰੀਰਾਂ ਦੀ ਵੀ ਸੋਭਾ ਨਹੀਂ, ਸਰੀਰ ਡਿੱਗ ਪੈਂਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਰੀਰਾਂ ਨੂੰ ਨਾ ਦੇਖੋ, ਅੰਦਰ ਜਿਹੜੀ ਜੀਵ ਆਤਮਾ ਕਰਮ ਕਰਦੀ ਉਹਦਾ ਚਿੰਤਨ ਕਰੋ, ਉਸ ਪਰਮਾਤਮਾ ਵਾਹਿਗੁਰੂ ਦਾ ਅਭਿਆਸ ਕਰੋ। ਗੁਰਮੁਖ ਪਿਆਰੇ ਜਿੱਧਰ ਵੇਖਦੇ ਪਰਮਾਤਮਾ ਦਾ ਪਸਾਰਾ ਦੇਖਦੇ ਨੇ, ਤਾਗੇ ਦੀ ਨਿਆਈ ਆਤਮਾ ਦਾ ਚਿੰਤਨ ਕਰਦੇ ਹਨ।
ਨਾਮ ਉਦਕ ਪੀਵਤ ਜਨ ਨਾਨਕ।
ਨਾਮ ਦਾ ਉਦਕ ਦਾ ਅਰਥ ਹੁੰਦਾ ਜਲ, ਜਿਹੜਾ ਨਾਮ ਜਲ ਹੈ ਇਹ ਪੀਵਤ ਜਨ ਨਾਨਕ, ਉਹ ਗੁਰੂ ਦੇ ਪਿਆਰੇ ਇਸ ਨਾਮ ਜਲ ਨੂੰ ਪੀਵਤ ਪੀਂਦੇ ਹਨ। ਜਿਨ੍ਹਾਂ ਨੂੰ ਨਾਮ ਜਲ ਪ੍ਰਾਪਤ ਹੋ ਗਿਆ ਉਹਨਾਂ ਦੀ ਅਵਸਥਾ ਕੀ ਬਣ ਜਾਵੇਗੀ? ਜਿਨ੍ਹਾਂ ਦੇ ਅੰਦਰ ਨਾਮ ਦਾ ਜਲ ਜਾ ਕਰਕੇ ਟਿਕ ਗਿਆ, ਇਸਤਤ ਹੋ ਗਿਆ, ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ?
ਤਿਆਗੇ ਸਭ ਅਨੁਰਾਗਾ।
ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਤਿਆਗੇ ਸਭ ਅਨੁਰਾਗਾ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਜਲ ਆ ਕੇ ਟਿਕ ਗਿਆ ਉਹਨਾਂ ਨੇ ਅੰਨ ਦਾ ਅਰਥ ਹੁੰਦਾ ਹੋਰ, ਰਾਗਾ ਦਾ ਅਰਥ ਹੁੰਦਾ ਪ੍ਰੇਮ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉੱਥੇ ਪਰਮਾਤਮਾ ਨਾਲ ਪ੍ਰੇਮ ਕਰਨ ਦਾ ਜ਼ਿਕਰ ਕੀਤਾ ਹੈ, ਇੱਥੇ ਸਤਿਗੁਰੂ ਕਹਿੰਦੇ ਅੰਨ ਹੋਰ ਜਿਹੜੇ ਰਾਗਾ ਤੇਰੇ ਮਨ ਵਿੱਚ ਪ੍ਰੇਮ ਲੱਗੇ ਹੋਏ ਨੇ, ਕੋਈ ਕਿਸੇ ਦਾ ਪ੍ਰੇਮੀ ਹੈ, ਕੋਈ ਕਿਸੇ ਦਾ ਪਿਆਰਾ ਹੈ, ਇਸ ਲਈ ਹੋਰ ਸਾਰਿਆਂ ਦੀ ਦਵੈਤ ਅੰਦਰੋਂ ਖਤਮ ਹੋ ਜਾਂਦੀ। ਉਹ ਕਹਿੰਦਾ ਕੀ ਕਿਸੇ ਦਾ ਨਾਲ ਪਿਆਰ ਕਰਨਾ, ਜੇ ਇੱਕ ਪਰਮਾਤਮਾ ਨੂੰ ਪਿਆਰ ਕਰਾਂਗੇ ਤੇ ਸਾਰੀ ਦੁਨੀਆ ਪਿਆਰ ਕਰੇਗੀ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਪਰਮਾਤਮਾ ਦੇ ਸਾਨੂੰ ਬਣਨ ਦੀ ਲੋੜ, ਦੁਨੀਆ ਤੇ ਸਾਰੀ ਬਣੀ ਬਣਾਈ ਤੇਰੀ ਬਣ ਜਾਵੇਗੀ। ਜੇ ਪਰਮਾਤਮਾ ਤੋਂ ਮੁੱਖ ਮੋੜ ਕੇ ਮੈਂ ਫਲਾਨੇ ਨੂੰ ਪ੍ਰਸੰਨ ਕਰ ਲਵਾਂ, ਮੈਂ ਇਹਨੂੰ ਵੀ ਪ੍ਰਸੰਨ ਕਰ ਲਵਾਂ, ਤੇ ਉੱਥੇ ਫਿਰ ਲੋਕਾਂ ਦੀ ਚਾਹ ਪਲੋਸੀ ਜੋਗਾ ਹੀ ਰਹਿ ਜਾਂਦਾ, ਜੀਵਨ ਅੰਦਰੋਂ ਖਤਮ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਵਿਚਾਰਾਂ ਮਨ ਦੇ ਵਿੱਚੋਂ ਛੱਡ ਕੇ ਇੱਕ ਨਾਮ ਦਾ ਜਿਹੜਾ ਜਲ ਇਹ ਪੀਣਾ ਸ਼ੁਰੂ ਕਰ ਦੇ। ਪੀਣਾ ਕੀ ਹੈ? ਜਿਵੇਂ ਜਲ ਪੀਦਾ ਹੈ, ਜਵਾਨ ਦੇ ਨਾਲ ਸਰੀਰ ਅੰਦਰ ਚੱਲਿਆ ਜਾਂਦਾ, ਸਾਰੇ ਸਰੀਰ ਵਿੱਚ ਪਹੁੰਚ ਜਾਂਦਾ, ਇਸੇ ਜਵਾਨ ਦੇ ਨਾਲ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ, ਤੇਰੇ ਰੋਮ ਰੋਮ ਦੇ ਅੰਦਰ ਪਰਮਾਤਮਾ ਦਾ ਨਾਮ ਸਮਾ ਜਾਵੇਗਾ। ਜਦੋਂ ਐਸੀ ਅਵਸਥਾ ਬਣ ਜਾਵੇਗੀ ਫਿਰ ਕਿਸੇ ਦਾ ਵਿਸ਼ੇਸ਼ ਕਰਕੇ ਰਾਗਾ ਤੇਰੇ ਮਨ ਵਿੱਚ ਪ੍ਰੇਮ ਨਹੀਂ ਰਹੇਗਾ, ਕਿਸੇ ਦਾ ਰਾਗ ਮੋਹ ਨਹੀਂ ਰਹੇਗਾ। ਇੱਕ ਪਰਮਾਤਮਾ ਦਾ ਪ੍ਰੇਮ ਜਦੋਂ ਬਣ ਗਿਆ ਫਿਰ ਉਸ ਮਾਲਕ ਦੇ ਚਰਨਾਂ ਵਿੱਚ ਤੇਰੀ ਅਭੇਦਤਾ ਬਣ ਜਾਵੇਗੀ। ਇਹ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਹੋਣ ਦੇ ਸਦਕਾ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੁੰਦੀਆਂ, ਆਪ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਿਸ਼ ਕਰ ਦੇਣੀ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨ। ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਸ਼ਬਦ ਦੀ ਸੰਪੂਰਨਤਾ ਕਰੀਏ ਜੀ।
ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।